अपना पाप देव सभा मुनिन्द्र महाशिव जोग करी उदग गुण वेद ब्रज विचार रहे और जाप न छाड़ियो एक करी मथुरा जन को प्रभु दीन दयाल है संगत सिज निहाल करी रामदास गुरु जग तारण कौ गुर जो दयाल जनमाय धरी जब लो नहीं भाग लारे उदय तब ला भ्रम दे फिर दे बहुतायो कल घोर समुद्र में भूत दे कभू मिटाय नहीं रे पछतायो तत विचार जह मथुरा जग तारण काय अवतार बनायो जपयो जिन अर्जन देव गुरु फिर संकट जोर गर बनायो तरन गगन नव खंड मह जोत सब रूपे रहो भर भन मथुरा कछ भेद नहीं गोर अर्जन पर तख हर सतनाम श्री वाहिगुरु साहिब जी अशुन प्रेम वाड़ा क्यों मिलिया हर जाए मन तन प्यास दर्शन घड़ी कोई आण मिलावै माए अश्वन प्रेम माहड़ा क्यों मिलिया हर जाए मन तन प्यास दर्शन घड़ी कोई आण मिलावै माए संत सहाई प्रेम के हम दिन का लागा पाए दिन ब्रह्म क्यों सुख पाया दूजी नाई जाए जिनी चाखिया प्रेम रास से तृप्त रहे आराए आप त्याग विनती कर लियो प्रभु लड़ लाए जो हर कंत मिलाइया से बिछड़ कद न जाए रब बिन दूजा को नहीं नानक हर शरण आए असु सुखी वसंतिया जिना माया हर राए रब बिन दूजा को नहीं नानक हर शरण आए असु सुखी वसंतिया जिना माया हर राए वाहिगुरु जी का खालसा वाहिगुरु जी की फतेह पदन पावन भगत वत्सल कृपा निधान जुगो जुग अटल साहिब श्री गुरु ग्रंथ साहिब जी दी गोद विच उण मिल बैठी गुरु रूप खालसा सात संगत जी आप वडभागे हो अमृत वेले दे जवान सजे हन आसा जी दी वार दे कीर्तन श्रवण कीते हन उपरंत सतगुरु सच्चे पातशाह जी कृपा द्वारा अज संग्रांद का महीना है संग्रांद का दिन है सो अज अस्सू का महीना प्रारंभ हो रहा है संक्रांत जिहड़ी है सो सात संगत जी जिहड़ा सूरज दे जिस तरह सूरज एक राशि जो दूसरी राशि विच प्रवेश करता है उसनू संक्रांत कहा गया है सो सात संगत गुरु अर्जन साहब जी गुरु के बाग वाली जगह ते बैठे हैं। एक पंडित आया कहिंदा सतगुरु जी मैं बहुत गरीब हाँ मेनू विद्या मेरे को बहुत है लेकिन मेरी आवाज ठीक नहीं मेरे कोई सुनता नहीं मैं बहुता कंगाल हाँ जी कृपा करो तो आप जी दे सिखा नूं मैं महीना सुना दिया करा ते जो तेरे को दया करनगे मेरी उपजीविका चल जाएगी सो गुरु अर्जन साहब जी ने कृपा की थी उन्होंने कहा चंगा भाई महीना हर महीने सुना दिया कर सो सात संगत तो रोह हर महीने दे महीने सुना दिया करे जो उस वेले सात संगत एक दिन जो इस तरह चेत का महीना प्रारंभ होना सी उस वक्त सतगुरु सच्चे पातशाह मंजी साहब वाली थां दरबार साहब जिहड़ा दीवान हाल के लागे मंजी साहब स्थान बनिया है, उस जगह ते गुरु पंचो पातशाह बैठे हैं। सो सतगुरु सच्चे पातशाह जी ने कृपा करके सो साध संगत जी संगतां दे विच शोभमान हैं, सुभायमान हैं, दर्शन करके संगतां निहाल हो रही हैं। सो महीने का दिन है, चेत के महीने का, चेत के महीने की संगरांद है। सो संगतां ने कहा महाराज अज पंडित नहीं आया। सो सतगुरु सच्चे पातशाह ने कहा भाई उस पंडित नूं लैकर आओ। जदों पंडित दे कोल गए, जदों चार माया आ जावे, चार छिलड़ आ जाण, बहुता हंकारी हो जाते हैं, ते जिहड़ा विद्वान गुरु के जस तो बिना है, सो वो जिहड़ा गुरु के जस तो बिना विद्वान है भाई, गुरु के नाम सिमरत भगती तो बिना वह हंकारी हो जाता है। जदों उसने सतगुरु सच्चे पातशाह जी ने सुना भेजा तो वह नहीं आया, उन्हें सोचा वह एक गुरु बन के बह जाना चाहिए, बनना चाहता सी। उन्हें कहा मार जे कथा मैं सुनावा ते कार भेटा सारे गुरु तुहाडा लै जाता है। सो साध संगत बहुता हंकारी जान के जो बाबा बुढ़ा जी ने बेनती की, सतगुरु सच्चे पातशाह जी कृपा करो, ये जेड़े महीना है असी इन्हां पटकां दे वास इत्थों ही सानू छड़ा दवो। तां सतगुरु सच्चे पातशाह गुरु अर्जन साहब जी ने चरणा च बेनती की महाराज महीने का उपदेश सानू आप कृपा करके बख्शो। तां साध संगत जी सतगुरु सच्चे पातशाह जी ने महीने का उपदेश उन्होंने कहा असी पहले सरूप विच तुखारी राग विच बारहवां उचार चुके हाँ, वो पढ़ लिया करो ता अपना महीना सफला हो जाया करेगा। सो साध संगत की होया उस वक्त सिखा ने कहा महाराज, सिखा ने कहा महाराज तुखारी राग का जिहड़ा बारहवां है वह सतगुरु सच्चे पातशाह जी ओ बहुता गुंजलदार है, कलयुगी जीवन की बुद्धि बहुत ही मलीन है, इस करके कोई टीका मात्र गुरबाणी उचारो उसे सारी समझ नहीं लगती, साड़ी थोड़ी जी महंगी बाणी है। सो साध संगत जी फिर गुरु पंचम पातशाह जी ने माझ राग दे विच माझे दी बोली च भाषा दे विच ठेठ पंजाबी दे विच सतगुरु सच्चे पातशाह जी ने ये जिहड़ा सतगुरु गुरु अर्जन साहब जी ने कहा जिहड़ा तुखारी बारहवां है उहनूं मूल रूप समझना, ते जिहड़ा ये बारहवां है माझ राग दे विच इहनूं तुसीं टीका रूप समझना, कि इसके अर्थ हन इस तरह सतगुरु सच्चे पातशाह ने साडे ते कृपा कीती है। ये जिहड़ा बारहवां माझ है पंजवें पातशाह चौथे चौथे घर सुरताल दे विच बख्शिया है। ये साध संगत जी मंजी साहब दरबार साहब के अंदर जदों नानक निवास वाले थां तो अंदर नूं आउंदे हां, उत्थे दीवान हाल दे लागे मंजी साहब छोटा बनिया है, उस उत्ते बैठ कर उत्थे सतगुरु सच्चे पातशाह सुभायमान सन पंजों पातशाह, सो उहनां ने इह बारहवां दी बाणी रचनी शुरू कर दित्ती। गुरबाण बारहवां दी बाणी रची है। सो साडा जिहड़ा गुरसिखां दा महीना दिन पैर घड़ियां सुआस सारे सफले कीते हन, तां साध संगत हुण सतगुरु जी महीना भी सफल कर रहे हन। सतगुर कहिण कथन करदे हन असुन प्रेम उमाहड़ा क्यों मिलिया हर जाए। असुन असु दे महीने दा प्रेम बहुता जिहड़ा सतगुरु सच्चे पातशाह दी कृपा द्वारा क्यों मिलिया हर जाए। प्रेम तां बहुता उजागर है दुनियावी पत्नी नूं, सो साध संगत जी पर इस तरह मिलिया जा सकता है, ये जीव रूप स्त्री है इनू प्रेम बहुत है, लेकिन क्यों मिलिया हर जाए, किस तरह मिलिया जा सकता है। मन तन प्यास दर्शन घणी, मन ते तन विच दर्शना दी प्यास लगी हुई है, तांग लगी हुई है वाहिगुरु अकाल पुरख दी तांग लगी हुई, जिस तरह भादो दे महीने विच सतगुरु सच्चे पातशाह ने सरवण कराया सी, भादो ए भरम भुलाणिया दूजे लगा हेत, वो जिहड़ियां पतियां हन सतवंतियां हन वह भरम दे विच भुलियां फिरदियां ने, जिन्हां दूजे पतियां नाल दूसरे मनुखां नाल हेत लग गया अपने पति नूं वरता धर्म नूं त्याग के। सो साध संगत जिहड़ा लखां ही शिकार क्यों ना बना लैण, किसी कारज नहीं आउंदे। सो इस वक्त जदों नानक प्राप्त शरणागति चरण गोहित प्राप्त देत से भादो नरक ना पाईए को रखण वाला हेत। अगे सतगुरु कथन करते असुन प्रेम वाहड़ा, उस पत्नी दे मन दे विच जग्यासु पत्नी दे मन दे विच दुनियावी पत्नी दे मन विच उमाह पैदा हुंदा है, ਮੈਂ ਆਪਣੇ ਪਤੀ ਨੂੰ ਕਿਸ ਤਰ੍ਹਾਂ ਮਿਲਾਂ। ਸੋ ਸਾਧ ਸੰਗਤ ਤਾਂ ਮਨ ਤਨ ਪਿਆਸ ਦਰਸ਼ਨ ਘੜੀ, ਮਨ ਤੇ ਤਨ ਦੀ ਬਹੁਤੀ ਪਿਆਸ ਹੈ, ਪਤੀ ਦੇ ਮਿਲਣ ਦੇ ਦਰਸ਼ਨ ਘੜੀ ਇੱਛਾ ਲੱਗੀ ਹੋਈ ਹੈ। ਕੋਈ ਆਣ ਮਿਲਾਵੇ ਮਾਏ, ਕੋਈ ਆਣ ਮਿਲਾਵੇ ਜਿਹੜਾ ਉਹ ਤੇਰਾ ਸਾਰਾ ਕੁਛ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਅਸੂ ਨੂੰ ਪ੍ਰੇਮ ਵਾਹੜਾ, ਅਸੂ ਦੇ ਮਹੀਨੇ ਦੁਆਰਾ ਉਪਦੇਸ਼ ਬਖਸ਼ ਹੈ ਜੀਵ ਰੂਪ ਇਸਤਰੀ ਵਾਸਤੇ। ਕਹਿੰਦੇ ਬਹੁਤਾ ਪ੍ਰੇਮ ਲੱਗਾ ਹੈ ਅਕਾਲ ਪੁਰਖ ਪਤੀ ਨੂੰ ਮਿਲਣ ਵਾਸਤੇ, ਕਿਉਂ ਮਿਲੀਏ ਹਰ ਜਾਏ, ਕਿਸ ਤਰ੍ਹਾਂ ਉਸ ਅਕਾਲ ਪੁਰਖ ਨੂੰ ਮਿਲਿਆ ਜਾ ਸਕਦਾ ਹੈ। ਸੋ ਇਹ ਸਵਾਲ ਹੈ। ਸੋ ਸਤ ਸੰਗਤ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਵੀਹਾਂ ਤੁਕਾਂ ਜਵਾਬ ਦੇਣਗੇ। ਮਨ ਤਨ ਪਿਆਸ ਦਰਸ਼ਨ ਘੜੀ, ਬਹੁਤੀ ਬੇਬਰਤਾਈ ਕਥਨ ਕੀਤੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਆਪਣੇ ਦੁਨਿਆਵੀ ਪਤੀ ਨੂੰ ਮਿਲਣ ਦੀ ਬੇਬਰਤਾਈ, ਜਗਿਆਸੂ ਇਸਤਰੀ ਗੁਰਮੁਖ ਪਿਆਰਿਆਂ ਨੂੰ ਅਕਾਲ ਪੁਰਖ ਨੂੰ ਮਿਲਣ ਦੀ ਬੇਬਰਤਾਈ ਹੈ। ਦਰਸ਼ਨ ਘੜੀ ਕੋਈ ਆਣ ਮਿਲਾਵੇ ਮਾਏ, ਕੋਈ ਜਿਹੜਾ ਹੈ ਮੇਰੀ ਮਾਂ, ਇਹ ਮੇਰੀ ਮਾਤਾ, ਕੋਈ ਉਹੋ ਜਿਹਾ ਹੋਵੇ ਜਿਹੜਾ ਮੈਨੂੰ ਪਤੀ ਪਰਮੇਸ਼ਰ ਨਾਲ ਮਿਲਾ ਦੇਵੇ। ਸੋ ਸਾਧ ਸੰਗਤ ਸਤਿਗੁਰੂ ਅੱਗੇ ਕਥਨ ਕਰਦੇ ਹਨ, ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਏ। ਜਿਹੜੇ ਸੰਤ ਸਹਾਈ ਹਨ, ਸਾਰਿਆਂ ਜੀਵਾਂ ਦੀ ਰੱਖਿਆ ਕਰਨ ਵਾਲੇ ਹਨ, ਸੰਤ ਬ੍ਰਹਮ ਗਿਆਨੀ ਸਰਬ ਕਾ ਠਾਕੁਰ, ਸਤ ਸੰਗਤ ਹੈ ਸਾਧ ਸੰਗਤ ਜੀ। ਜਿਹੜੀ ਸਤ ਸੰਗਤ ਵਿੱਚ ਬੈਠਣਾ, ਸਤ ਸੰਗਤ ਨਾਲ ਪਿਆਰ ਕਰਨਾ, ਜਿਹੜੇ ਸੰਤ ਪੂਰਨ ਮਹਾਤਮਾ ਹਨ, ਪੂਰੇ ਗੁਰੂ ਦੇ ਸਤਿਗੁਰ ਸੱਚੇ ਪਾਤਸ਼ਾਹ ਦੇ ਪ੍ਰੇਮ ਵਾਲੇ ਹਨ, ਜਿਨ੍ਹਾਂ ਨੇ ਜਾਏ ਪੁੱਛੋ ਸੁਹਾਗਣੀ ਸੌ ਰਾਵਿਆ ਕਿੰਨੀ ਗੁਣੀ। ਸੋ ਇਸੇ ਤਰ੍ਹਾਂ ਜਿਹੜਾ ਉਹਨਾਂ ਸੁਹਾਗਣੀਆਂ ਇਸਤਰੀਆਂ ਨੂੰ ਪੁੱਛੀਏ ਜਿਨ੍ਹਾਂ ਨੇ ਸੌ ਪਤੀ ਨੂੰ ਰਿਝਾਇਆ ਹੋਇਆ ਹੈ ਆਪਣੇ ਵਿੱਚ। ਸੋ ਇਸੇ ਤਰ੍ਹਾਂ ਸੋ ਸਾਧ ਸੰਗਤ ਜੀ, ਜਦੋਂ ਪਤਨੀ ਨੂੰ ਰਿਝਾਇਆ ਹੋਇਆ ਹੈ, ਸੋ ਇਹ ਸੰਤ ਸਹਾਈ ਪ੍ਰੇਮ ਕੇ ਉਹ ਵੱਡੇ ਭਾਗਾਂ ਵਾਲੀਆਂ ਸੁਹਾਗਣੀਆਂ ਹਨ, ਜਿਹੜੇ ਸੰਤ ਮਹਾਂਪੁਰਖ ਬ੍ਰਹਮ ਗਿਆਨੀ ਤਤ ਬੇਤੇ ਜੀਵਨ ਨੂੰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਪਣ ਕਰ ਦਿੱਤਾ। ਤਨ ਮਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨਿਆ ਪਾਈਐ, ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਸੋ ਸਾਧ ਸੰਗਤ ਜੀ, ਇਹ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ, ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਏ, ਮੈਂ ਉਹਨਾਂ ਦੇ ਚਰਨਾਂ ਦੀ ਧੂੜੀ ਬਣ ਜਾਵਾਂ, ਮੈਂ ਉਹਨਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਾਂ। ਸੋ ਵੇਣ ਪ੍ਰਭ ਕਿਉਂ ਸੁਖ ਪਾਈ। ਸਤਿਗੁਰ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਹਨ, ਭਾਈ ਜਿਹੜੇ ਸੰਤ ਸਹਾਈ ਹਨ ਪ੍ਰੇਮ ਕੇ, ਜਿਹੜੇ ਹਰ ਵਕਤ ਉਸ ਅਕਾਲ ਪੁਰਖ ਨਾਲ ਪ੍ਰੇਮ ਲਾਈ ਰੱਖਦੇ ਹਨ, ਸੋ ਹਉ ਤਿਨ ਕੈ ਲਾਗਾ ਪਾਏ, ਮੈਂ ਉਹਨਾਂ ਦੇ ਚਰਨ ਪਰਸਦਾ ਹਾਂ, ਮੈਂ ਮਹਾਤਮਾ ਦੀ ਰੇਣ ਧੂੜੀ ਲੋਚਦਾ ਹਾਂ। ਸੋ ਸਤਿਗੁਰ ਕਹਿੰਦੇ ਵੇਣ ਪ੍ਰਭ ਕਿਉਂ ਸੁਖ ਪਾਈ ਹੈ, ਦੂਜੀ ਨਾ ਹੀ ਜਾਏ। ਇਹ ਜਿਹੜੇ ਭਾਈ, ਜਿਹੜੇ ਪ੍ਰਭੂ ਤੋਂ ਬਗੈਰ ਸੁਖ ਨਹੀਂ ਪਾਇਆ ਜਾ ਸਕਦਾ, ਪਰਮਾਤਮਾ ਦੇ ਮਿਲਣ ਤੋਂ ਬਗੈਰ, ਉਸ ਪਤੀ ਪਰਮਾਤਮਾ ਤੋਂ ਬਗੈਰ ਸੁਖ ਨਹੀਂ ਪਾਇਆ ਜਾ ਸਕਦਾ। ਜਿਸ ਤਰ੍ਹਾਂ ਸਾਧ ਸੰਗਤ ਦੁਨਿਆਵੀ ਇਸਤਰੀ ਹੈ, ਉਸਦਾ ਪਤੀ ਜਿਹੜਾ ਹੈ, ਜੇ ਉਹਦਾ ਪਤੀ ਘਰ ਨਹੀਂ ਹੈ ਤਾਂ ਸਾਧ ਸੰਗਤ ਉਹਦੀ ਕਦਰ ਕੋਈ ਨਹੀਂ ਹੈ ਘਰ ਦੇ ਵਿੱਚ। ਸੋ ਉਹਨੂੰ ਸੱਸ ਵੀ ਗੱਲਾਂ ਕਰਦੀ ਹੈ, ਨਿਰਾਣਾ ਵੀ ਗੱਲਾਂ ਕਰਦੀਆਂ ਹਨ, ਲੇਕਿਨ ਜਦੋਂ ਸੌ ਪਤੀ ਪਰਮੇਸ਼ਰ ਆ ਗਿਆ, ਘਰ ਪਤੀ ਆ ਗਿਆ, ਸੋ ਸਾਰੇ ਚੁੱਪ ਕਰ ਜਾਂਦੇ ਹਨ, ਸਾਰੇ ਕਹਿੰਦੇ ਇਹਦਾ ਮਾਲਕ ਪਤੀ ਆ ਗਿਆ। ਲੇਕਿਨ ਜਿਹੜੀ ਵਿਧਵਾ ਹੋ ਜਾਂਦੀ ਹੈ, ਪਤੀ ਤੋਂ ਬਗੈਰ ਹੋ ਜਾਂਦੀ ਹੈ, ਉਹ ਸਾਧ ਸੰਗਤ ਜੀ, ਉਹਦਾ ਹਸ਼ਰ ਕੋਈ ਨਹੀਂ ਹੁੰਦਾ, ਉਹ ਸਾਰੇ ਬਹੁਤ ਜ਼ਿਆਦਾ ਬੁਰਾ ਹਸ਼ਰ ਹੁੰਦਾ, ਕੋਈ ਉਹਨੂੰ ਸੁੱਖ ਨਹੀਂ ਮਿਲਦਾ। ਇਸ ਤਰ੍ਹਾਂ ਸਤਿਗੁਰ ਕਹਿੰਦੇ ਬਿਨ ਪ੍ਰਭ ਕਿਉਂ ਸੁੱਖ ਪਾਈ ਹੈ। ਜਿਸ ਤਰ੍ਹਾਂ ਦੁਨਿਆਵੀ ਇਸਤਰੀ ਪਤੀ ਤੋਂ ਬਗੈਰ ਸੁੱਖ ਨਹੀਂ ਪ੍ਰਾਪਤ ਕਰ ਸਕਦੀ, ਇਸ ਤਰ੍ਹਾਂ ਜਿਹੜੀ ਜੀਵ ਰੂਪ ਇਸਤਰੀ ਹੈ, ਪ੍ਰਭੂ ਅਕਾਲ ਪੁਰਖ ਜਿਹੜਾ ਪਰਮੇਸ਼ਰ ਪਤੀ ਹੈ, ਉਸ ਤੋਂ ਬਿਨਾਂ ਨਹੀਂ ਸੁੱਖ ਨਹੀਂ ਪਾਇਆ ਜਾ ਸਕਦਾ। ਦੂਜੀ ਨਾ ਹੀ ਜਾਏ, ਦੁਬਧਾ ਨਹੀਂ ਖਤਮ ਹੁੰਦੀ ਭਾਈ, ਦਵੈਤ ਭਾਵਨਾ ਨਹੀਂ ਫਿਰ ਖਤਮ ਹੁੰਦੀ ਜਿੰਨਾ ਚਿਰ ਪਤੀ ਨਾ ਮਿਲ ਜਾਵੇ। ਜਿਸ ਤਰ੍ਹਾਂ ਕੁਆਰੀ ਬੀਬੀ ਹੈ, ਉਹਦੇ ਮਨ ਚ ਕਈ ਤਰ੍ਹਾਂ ਦੀ ਦਵੈਤ ਭਾਵਨਾ ਆਵੇਗੀ ਕਿ ਮੇਰਾ ਹੋ ਸਕਦਾ ਇਸ ਤਰ੍ਹਾਂ ਦਾ ਪਤੀ ਹੋਵੇ, ਇਸ ਤਰ੍ਹਾਂ ਦਾ ਪਤੀ ਹੋਵੇ, ਆਹ ਮਿਲ ਜਾਵੇ ਮੈਨੂੰ, ਇਸ ਤਰ੍ਹਾਂ ਦਾ ਪਤੀ ਮਿਲ ਜਾਵੇ, ਪਰ ਉਹ ਦੁਆਇਤ ਭਾਵਨਾ ਵਿੱਚ ਹੈ। ਲੇਕਿਨ ਜਦੋਂ ਪਤੀ ਉਹਨੂੰ ਮਿਲ ਗਿਆ, ਜਦੋਂ ਉਹਦੀ ਸ਼ਾਦੀ ਹੋ ਗਈ, ਉਸ ਨੂੰ ਪਤਾ ਲੱਗ ਗਿਆ ਵੀ ਵਾਕਿਆ ਇਹੋ ਹੀ ਮੇਰਾ ਪਤੀ ਹੈ, ਫਿਰ ਉਸੇ ਦਾ ਸਰੂਪ ਹਰ ਵਕਤ ਅੱਖਾਂ ਚ ਵਸਾਉਂਦੀ ਹੈ ਕਿ ਇਹੋ ਹੀ ਮੇਰਾ ਅਸਲ ਪਤੀ ਹੈ। ਜਿੰਨਾ ਚਿਰ ਉਹ ਪਤੀ ਮਿਲਿਆ ਨਹੀਂ, ਉਹਨਾਂ ਚ ਦੁਬਧਾ ਚ ਫਸੀ ਹੋਈ ਹੈ ਕਿ ਕਿੱਥੇ ਮੇਰੀ ਸ਼ਾਦੀ ਹੋਵੇਗੀ। ਇਸੇ ਤਰ੍ਹਾਂ ਜਿਹੜੀ ਜੀਵ ਰੂਪ ਇਸਤਰੀ ਹੈ, ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਆਣ ਕੇ ਅਸੀਂ ਨਹੀਂ ਲੱਗੇ, ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰੀ ਦੇ ਵਿੱਚ ਅੰਮ੍ਰਿਤ ਛੱਕ ਕੇ ਤਿਆਰ ਪਰ ਤਿਆਰ ਨਹੀਂ ਹੋਏ ਪੰਜਾਂ ਪਿਆਰਿਆਂ ਤੋਂ, ਸੋ ਸਾਧ ਸੰਗਤ ਉਹਨਾਂ ਚਿਰ ਦੁਬਧਾ ਦੇ ਵਿੱਚ ਸਾਰੇ ਜੀਵ ਫਸੇ ਹੋਏ ਹਨ। ਜਿੰਨੇ ਜੀਵ ਹਨ ਦੁਬਧਾ ਚ ਫਸ ਕੇ, ਸੋ ਸਾਰੇ ਦਵੈਤ ਭਾਵਨਾ ਚ ਕੋਈ ਮੜੀਆਂ ਮੱਟਾਂ ਨੂੰ ਮੰਨਣ ਲੱਗ ਪੈਂਦਾ ਹੈ, ਕੋਈ ਗੋਰਾ ਨੂੰ, ਇਸੇ ਤਰ੍ਹਾਂ ਕੋਈ ਗੁੱਗੇ ਪੂਜਦਾ ਹੈ, ਸੋ ਸਾਧ ਸੰਗਤ ਇਸੇ ਤਰ੍ਹਾਂ ਕੋਈ ਦੇਵੀ ਦੇਵਤਿਆਂ ਦੀ ਪੂਜਾ ਕਰਦਾ ਹੈ, ਦਵੈਤ ਭਾਵਨਾ ਚ ਲੱਗਾ ਹੋਇਆ ਹੈ। ਲੇਕਿਨ ਜਦੋਂ ਪ੍ਰਭੂ ਮਿਲ ਜਾਵੇ, ਪ੍ਰਭੂ ਪਤੀ ਪਰਮਾਤਮਾ ਮਿਲ ਜਾਵੇ, ਸੋ ਸਾਧ ਸੰਗਤ ਉੱਥੋਂ ਤੱਕ ਕੋਈ ਪਹੁੰਚਦਾ ਨਹੀਂ। ਇਹ ਤਾਂ ਛੁੱਟੜ ਇਸਤਰੀਆਂ ਵਾਲੀ ਗੱਲ ਹੈ ਜਿਹੜੀ ਦਵੈਤ ਭਾਵਨਾ ਚ ਲੱਗੀਆਂ ਹਨ, ਦੁਬਧਾ ਦੇ ਵਿੱਚ ਜਿਹੜੇ ਜੀਵ ਰੂਪ ਇਸਤਰੀਆਂ ਲੱਗੀਆਂ ਹਨ, ਜਿਹੜੇ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਹੋਰ ਸਾਰਿਆਂ ਨੂੰ ਪਖੰਡਾਂ ਨੂੰ, ਸੋ ਸਾਰੇ ਸਾਧਕ ਪਖੰਡੀ ਸਾਧਾਂ ਨੂੰ ਮੱਥਾ ਟੇਕਦੇ ਹਨ, ਸੋ ਪਖੰਡਾਂ ਦੇ ਵਿੱਚ ਫਸੇ ਲੋਕਾਂ ਨੂੰ ਗੁਮਰਾਹ ਹੋ ਰਹੇ ਹਨ ਉਹਨਾਂ ਲੋਕਾਂ ਦੇ ਉਪਦੇਸ਼ ਦੇ ਮੁਤਾਬਕ। ਸੋ ਸਾਧ ਸੰਗਤ ਇਸ ਤਰ੍ਹਾਂ ਜਿਹੜੇ ਸਾਧ ਹਨ ਉਹ ਤੇ ਝਾਟੀ ਜਿਹੜੀ ਸੰਗਤ ਹੈ ਉਹਨੂੰ ਵਸ ਕਰ ਲੈਂਦੇ, ਜਿਹੜੇ ਜਿਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਪੂਰੇ ਗੁਰੂ ਨਹੀਂ ਮਿਲੇ, ਪੂਰੇ ਕਾ ਕੀਆ ਸਭ ਕੁਛ ਪੂਰਾ, ਘੱਟ ਵੱਧ ਕਿਛ ਨਾ ਹੈ। ਸੋ ਸਾਧ ਸੰਗਤ ਪੂਰੇ ਦਾ ਕੀਤਾ ਸਭ ਕੁਛ ਪੂਰਾ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਹਨ, ਬਿਨ ਪ੍ਰਭ ਕਿਉਂ ਸੁਖ ਪਾਈਏ, ਪ੍ਰਭੂ ਤੋਂ ਬਗੈਰ ਸੁਖ ਨਹੀਂ ਮਿਲ ਸਕਦਾ, ਵਿਕਾਰਾਂ ਦੀ ਭੁੱਖ ਖਤਮ ਨਹੀਂ ਹੋ ਸਕਦੀ, ਅਗਨ ਖਤਮ ਨਹੀਂ ਹੋ ਸਕਦੀ, ਸਹਿਸ ਖਟੇ ਲੱਖ ਕੋਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ, ਅਨਕ ਭੋਗ ਵਿਖਿਆ ਕੇ ਕਰੈ, ਨਹਿ ਦ੍ਰਿਪਦਾਵੈ ਖਪ ਖਪ ਮਰੈ, ਬਿਨਾਂ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬ੍ਰਿਥੇ ਸਭ ਕਾਜ ਹੈ। ਸੰਤੋਖ ਤੋਂ ਬਿਨਾਂ ਕੋਈ ਰਾਜ ਨਹੀਂ ਸਕਦਾ। ਸੰਤੋਖ ਕਦੋਂ ਆਵੇਗਾ? ਜਦੋਂ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਣ ਕੇ ਨਮਸਕਾਰ ਕਰਕੇ ਗੁਰਬਾਣੀ ਜਪਾਂਗੇ, ਆਪਣੇ ਜੀਵਨ ਨੂੰ ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਨ ਨਹਾਓ, ਅੰਤਰ ਦੀ ਗਤੀ ਜਿਹੜੀ ਹੈ ਗੁਰੂ ਦੇ ਨਾਮ ਰੂਪੀ ਤੀਰਥ ਦੇ ਨਾਲ, ਤੀਰਥ ਨਹਾਵਣ ਜਾਓ ਤੀਰਥ ਨਾਮ ਹੈ। ਸੋ ਨਾਮ ਜਿਹੜਾ ਜਪਣਾ ਇਹੋ ਤੀਰਥਾਂ ਦੇ ਇਸ਼ਨਾਨ ਹਨ ਸਾਧ ਸੰਗਤ ਜੀ। ਸੋ ਇਸੇ ਤਰ੍ਹਾਂ ਜਦੋਂ ਅਕਾਲ ਪੁਰਖ ਦੇ ਚਰਨਾਂ ਵਿੱਚ ਇੱਕ ਟਕ, ਇੱਕ ਅਕਾਲ ਪੁਰਖ ਦਵੈਤ ਰੂਪ ਬ੍ਰਹਮ ਇੱਕ ਓਮਕਾਰ ਦੇ ਵਿੱਚ ਮਨ ਟਕਾ ਲਿਆ, ਗੁਰੂ ਸਤਿਗੁਰ ਸੱਚੇ ਪਾਤਸ਼ਾਹ ਨੇ ਜਿਹੜਾ ਦਸਮ ਪਾਤਸ਼ਾਹ ਨੇ ਸਾਨੂੰ ਮਰਯਾਦਾ ਦਿੱਤੀ ਹੈ, ਪੰਜਾਂ ਬਾਣੀਆਂ ਦਾ ਨਿਤ ਨੇ, ਪੰਜ ਵਿਕਾਰਾਂ ਦੇ ਧਾਰਨੀ ਵਜਰ ਗ੍ਰਹਿਤਾਂ ਤੋਂ ਬਚਣਾ ਚਾਰ ਪੰਜਾਂ ਤੋਂ। ਸੋ ਇਸੇ ਤਰ੍ਹਾਂ ਸਾਧ ਸੰਗਤ ਜਦੋਂ ਉਹ ਧਾਰ ਲਿਆ, ਉਦੋਂ ਸਾਧ ਸੰਗਤ ਜੀ ਸੁੱਖ ਪਾਇਆ ਜਾ ਸਕਦਾ ਹੈ। ਸਤਿਗੁਰਾਂ ਦੇ ਵਿਣ ਪ੍ਰਭ ਕਿਉਂ ਸੁੱਖ ਪਾਈਏ, ਜਿੰਨਾ ਚਿਰ ਉਸ ਨੂੰ ਆਪਾਂ ਆਪਣਾ ਪਿਤਾ ਨਹੀਂ ਮੰਨ ਲਿਆ, ਆਪਾਂ ਉਸ ਅਕਾਲ ਪੁਰਖ ਨੂੰ ਆਪਣਾ ਪਤੀ ਨਹੀਂ ਮੰਨ ਲਿਆ, ਸੋ ਸਾਧ ਸੰਗਤ ਉਹਨਾਂ ਚ ਦੁਬਧਾ ਦੇ ਵਿੱਚ ਜੀਵ ਫਸਿਆ ਹੋਇਆ ਹੈ, ਮਾਇਆ ਇਕੱਠੀ ਕਰੀ ਜਾਂਦਾ ਹੈ, ਮਾਇਆ ਇਕੱਠੀ ਕਰਦਾ ਹੈ ਸਿਰਫ। ਸੋ ਸਾਧ ਸੰਗਤ ਜਿੰਨੀ ਵੀ ਮਾਇਆ ਮਰਜ਼ੀ ਇਕੱਠੀ ਕਰ ਲੈ, ਰੋਟੀਆਂ ਦਾ ਦੋ ਵੇਲੇ ਦੀ ਖਾਣੀ ਉਹ ਰੱਬ ਸਾਰਿਆਂ ਨੂੰ ਦੇਈ ਜਾਂਦਾ ਹੈ, ਪਰ ਇਹ ਜਿਹੜੀ ਮਾਇਆ ਕਮਜ਼ੋਰੀ ਨਹੀਂ ਸਮਝ ਲੈਣੀ, ਇਹ ਇੱਕ ਸਾਧ ਸੰਗਤ ਜ਼ਰੂਰਤ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਦੂਜੀ ਨਾ ਹੀ ਜਾਏ, ਉਹ ਫਿਰ ਦੁਬਧਾ ਦੇ ਵਿੱਚ ਨਹੀਂ ਜਾਂਦਾ, ਉਹ ਦਵੈਤ ਭਾਵਨਾ ਵਿੱਚ ਨਹੀਂ ਫਸਦਾ, ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕਹਿ ਲਾਗਾ ਪਾਏ। ਤੇ ਉਹ ਜਿਹੜੇ ਦਵੈਤ ਭਾਵਨਾ ਚ ਨਹੀਂ ਫਸੇ, ਜਿਨ੍ਹਾਂ ਨੇ ਪ੍ਰਭੂ ਪਰਮਾਤਮਾ ਅਕਾਲ ਪੁਰਖ ਪਤੀ ਨੂੰ ਆਪਣਾ ਪਤੀ ਮੰਨ ਕੇ ਜੀਵ ਰੂਪ ਇਸਤਰੀ ਹੋ ਕੇ, ਤੇ ਜਿਨ੍ਹਾਂ ਨੇ ਸੰਤ ਸਹਾਈ, ਜਿਨ੍ਹਾਂ ਨੇ ਪ੍ਰੇਮ ਦੇ ਵਸ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਜਿਨ੍ਹੇ ਉਸ ਪ੍ਰਭੂ ਨੂੰ, ਸੋ ਜਿਨ੍ਹਾਂ ਦੂਜੇ ਨਾ ਹੀ ਜਾਏ ਜਿਨ੍ਹੀ ਚਾਖਿਆ ਪ੍ਰੇਮ ਰਸ, ਜਿਨ੍ਹਾਂ ਨੇ ਪ੍ਰੇਮ ਰਸ ਚੱਖ ਲਿਆ ਹੈ ਸਾਧ ਸੰਗਤ, ਬਾਣੀ ਉਚਰਾ ਸਾਧ ਜਾਨ ਅਮਿਓ ਚੱਲੇ ਝਰਨੇ ਅਮਿਓ। ਸੋ ਦਸਮ ਦਵਾਰ ਦੇ ਵਿੱਚੋਂ ਝਰਨੇ ਚੱਲਦੇ ਹਨ ਅੰਮ੍ਰਿਤ ਦੇ। ਸੋ ਸਾਧ ਸੰਗਤ ਜਦੋਂ ਅੰਮ੍ਰਿਤ ਜਦੋਂ ਅਭਿਆਸ ਕਰਦਾ ਹੈ ਮਨੁੱਖ ਜੀਵ ਸਿੰਘ ਗੁਰ ਸਿੱਖ, ਸੋ ਸਾਧ ਸੰਗਤ ਉਸ ਵੇਲੇ ਬਹੁਤਾ ਆਨੰਦ ਆਉਂਦਾ ਹੈ, ਉਹਨੇ ਆਨੰਦ ਦੇ ਵਿੱਚ ਗੁਣਵੰਤ ਹੋ ਜਾਂਦਾ ਹੈ। ਸੋ ਇਸੇ ਤਰ੍ਹਾਂ ਸਤਸੰਗਤ ਸਾਧ ਪਾਈ ਵਡ ਭਾਗੀ, ਮਨ ਚੱਲ ਤੋ ਭਇਓ ਅਰੂੜਾ, ਇਸ ਤੇ ਟਿਕ ਜਾਂਦਾ ਹੈ ਜਦੋਂ ਸਤਸੰਗਤ ਪਾਈਏ, ਜਦੋਂ ਸਤਸੰਗਤ ਸਿਮਰਨ ਕਰਦੇ ਹਾਂ, ਜਦੋਂ ਅੰਮ੍ਰਿਤ ਵੇਲੇ ਉੱਠ ਕੇ ਇੱਕ ਰਸ ਹੋ ਕੇ ਭਗਤੀ ਕਰਦੇ ਹਾਂ, ਸਿਮਰਨ ਭਗਤੀ ਕਰਦੇ ਹਾਂ, ਸੋ ਸਤਸੰਗਤ ਵਾਹਿਗੁਰੂ ਨਾਮ ਦਾ ਅਭਿਆਸ ਕਰਦੇ ਹਾਂ, ਮੂਲ ਮੰਤਰ ਦਾ ਅਭਿਆਸ ਕਰਦੇ ਹਾਂ। ਸਤਿਗੁਰ ਆਉਂਦੇ ਹਨ ਬਿਨ ਪ੍ਰਭ ਕਿਉਂ ਸੁੱਖ ਪਾਈਏ, ਉਹ ਤੋਂ ਬਗੈਰ ਜਿਹੜੇ ਨਹੀਂ ਸੁੱਖ ਪਾ ਸਕਦੇ, ਦੂਜੀ ਨਾ ਹੀ ਜਾਏ, ਜਿਨ੍ਹਾਂ ਨੇ ਉਸ ਅਕਾਲ ਪੁਰਖ ਨੂੰ ਪਾ ਲਿਆ ਹੈ ਉਹ ਦੁਬਧਾ ਵਿੱਚ ਨਹੀਂ ਪੈਂਦੇ, ਬੜੀਆਂ ਮਸਾਣਾ ਗੋਰਾਂ ਨੂੰ ਮੱਥਾ ਨਹੀਂ ਟੇਕਦੇ, ਕਰਵੇ ਚੌਥ ਦੇ ਵਰਤ, ਸੋ ਇਸੇ ਤਰ੍ਹਾਂ ਵਗੈਰਾ ਵਗੈਰਾ ਜਿਹੜੇ ਕਰਮ ਕਾਂਡ ਹਨ ਉਹ ਨਹੀਂ ਕਰਦੀਆਂ ਬੀਬੀਆਂ ਵੀ, ਜਿੰਨੀ ਚਾਖਿਆ ਪ੍ਰੇਮ ਰਸ ਤ੍ਰਿਪਤ ਰਹੇ ਆ ਗਾਏ, ਜਿਨ੍ਹਾਂ ਨੇ ਉਸ ਪ੍ਰੇਮ ਰਸ ਅਕਾਲ ਪੁਰਖ ਦਾ ਰਸ ਜਿਹੜਾ ਹੈ ਨਾਮ ਰੂਪੀ ਰਸ ਅੰਮ੍ਰਿਤ ਰੂਪੀ ਨਾ ਅੰਮ੍ਰਿਤ ਰੂਪੀ ਨਾਮ ਦਾ ਰਸ ਜਿਹਨੇ ਚੱਖ ਲਿਆ ਭਾਈ, ਉਹ ਤ੍ਰਿਪਤ ਰਹੇ ਆ ਗਾਏ, ਉਹ ਭਾਈ ਤ੍ਰਿਪਤ ਹੋ ਜਾਂਦੇ ਹਨ, ਸੰਤੋਖ ਮਿਲ ਜਾਂਦਾ ਹੈ, ਉਹਨਾਂ ਦੀ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ, ਉਹ ਅਗਾਏ ਭਾਵ ਉਹ ਬਹੁਤੇ ਰੱਜ ਜਾਂਦੇ ਹਨ। ਇਸੇ ਤਰ੍ਹਾਂ ਇਹ ਸਤਿਗੁਰ ਸੱਚੇ ਪਾਤਸ਼ਾਹ ਅੱਗੇ ਕਥਨ ਕਰਦੇ ਹਨ, ਆਪ ਤਿਆਗ ਬੇਨਤੀ ਕਰੇ। ਜਦੋਂ ਉਹਨਾਂ ਨੂੰ ਸੋ ਪ੍ਰੇਮ ਰਸ ਆ ਗਿਆ, ਗੁਰੰਧ ਹੋ ਗਿਆ, ਪਤੀ ਪਰਮਾਤਮਾ ਮਿਲ ਗਿਆ, ਜਗਿਆਸੂ ਰੂਪ ਜੀਵ ਰੂਪੀ ਇਸਤਰੀ ਨੂੰ, ਸੋ ਇਸੇ ਤਰ੍ਹਾਂ ਦਰਿਆਵੀ ਇਸਤਰੀ ਨੂੰ ਜਦੋਂ ਪਤੀ ਮਿਲ ਗਿਆ ਉਦੋਂ ਉਹਨੂੰ ਆਨੰਦ ਆਵੇਗਾ। ਸੋ ਇਸੇ ਤਰ੍ਹਾਂ ਹੀ ਜੀਵ ਰੂਪ ਇਸਤਰੀ ਜਦੋਂ ਪਤੀ ਗਿਆਨ ਰਾਓ ਜਬ ਸੇਜੇ ਆਵੇ ਰੱਬ ਨਾਨਕ ਭੋਗ ਕਰੇਹੀ, ਜਦੋਂ ਗਿਆਨ ਰਾਓ ਅਕਾਲ ਪੁਰਖ ਪਤੀ ਜੀਵ ਰੂਪੀ ਇਸਤਰੀ ਦੀ ਸੇਜਾ ਤੇ ਆਉਂਦਾ ਹੈ, ਉਹ ਵੀ ਪਿਆਰ ਕਰਦਾ ਹੈ ਸਾਧ ਸੰਗਤ ਜੀ, ਜਦੋਂ ਉਹਦਾ ਆਨੰਦ ਉਹਦੇ ਪ੍ਰੇਮ ਦਾ ਆਨੰਦ ਹੈ ਦੁਨੀਆਂ ਦੇ, ਜਿਸ ਤਰ੍ਹਾਂ ਬਾਬੇ ਫਰੀਦ ਜੀ ਨੂੰ ਤਾਂ ਮਸਲੇ ਥੱਲੇ ਸ਼ੱਕਰ ਹੀ ਸ਼ੱਕਰ ਹੋ ਗਈ ਸੀ, ਨਮਾਜ਼ ਪੜਿਆ ਮਾਤਾ ਨੂੰ ਭੁੱਲ ਗਿਆ, ਸੋ ਅਕਾਲ ਪੁਰਖ ਨੇ ਸ਼ੱਕਰ ਜਿਹੜੀ ਮਸਾਲਾ ਭਰ ਦਿੱਤਾ ਸ਼ੱਕਰ ਦਾ ਥੱਲਿਓ, ਸੋ ਸਾਧ ਸੰਗਤ ਉਸ ਵਕਤ ਭਗਤ ਫਰੀਦ ਜੀ ਨੇ ਕਿਹਾ, ਫਰੀਦਾ ਸ਼ੱਕਰ ਖੰਡ ਨਿਵਾਦ ਗੋੜਾ ਮਾਖਿਓ ਮਾਜਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਪਰਮਾਤਮਾ ਤੱਕ ਉਹ ਜਿੰਨੀਆਂ ਵਸਤੂਆਂ ਮਿੱਠੀਆਂ ਹਨ, ਜੋ ਜਿਹੜਾ ਉਹ ਪ੍ਰੇਮ ਰਸ ਆਇਆ ਹੈ ਉਸ ਪ੍ਰੇਮ ਰਸ ਤੱਕ ਕੋਈ ਵੀ ਮਿੱਠੀ ਵਸਤੂ ਜਿੰਨੀ ਹੈ, ਸ਼ੱਕਰ ਖੰਡ ਨਿਵਾਤ ਗੁੜ, ਇਸੇ ਤਰ੍ਹਾਂ ਗੁੜ ਮਾਖਿਓ ਸ਼ਹਿਦ ਮਾਝਾ ਦੁੱਧ, ਜਿਹੜਾ ਮੱਝਾਂ ਦਾ ਦੁੱਧ ਹੈ ਸੋ ਵੀ ਬੜਾ ਮਿੱਠਾ ਹੁੰਦਾ ਹੈ। ਸਤਿਗੁਰਾਂ ਦੇ ਭਗਤ ਜੀ ਆਉਂਦੇ ਹਨ, ਜਿੰਨੀਆਂ ਵੀ ਇਹ ਵਸਤੂਆਂ ਭਾਵੇਂ ਕਿੰਨੀਆਂ ਵੀ ਮਿੱਠੀਆਂ ਕਿਉਂ ਨਾ ਹੋਣ, ਇਹਨਾਂ ਵਸਤੂਆਂ ਦਾ ਸੋ ਇਸ ਅਕਾਲ ਪੁਰਖ ਦਾ ਜਿਹੜਾ ਰਸ ਹੈ ਉਹਦਾ ਜਿਹੜਾ ਰੱਬ ਨਾ ਪੁੱਜਣ ਦੁੱਧ ਉਹਦੇ ਰਸ ਵਿੱਚ ਉਦੋਂ ਤੱਕ ਨਹੀਂ ਪਹੁੰਚ ਸਕਦੇ। ਇਹ ਸਾਰੇ ਸਵਾਦ ਜਿਹੜੇ ਹਨ ਫਿੱਕੇ ਹਨ, ਜਿਹੜੇ ਅਕਾਲ ਪੁਰਖ ਦੇ ਨਾਮ ਦਾ ਸਵਾਦ ਹੈ ਉਹ ਸਾਧ ਸੰਗਤ ਮਿੱਠਾ ਹੈ। ਸੋ ਇਸੇ ਤਰ੍ਹਾਂ ਜਿੰਨੀ ਰਾਖੇ ਚਾਖਿਆ ਪ੍ਰੇਮ, ਜਿਨ੍ਹਾਂ ਨੇ ਪ੍ਰੇਮ ਰਸ ਜਿਹੜਾ ਉਹ ਚੱਖ ਲਿਆ, ਭਗਤੀ ਰੂਪੀ ਰਸ ਹੈ, ਤ੍ਰਿਪਤ ਰਹਿਆ ਗਾਏ ਉਹ ਤ੍ਰਿਪਤ ਹੋ ਜਾਂਦੇ ਹਨ, ਇਸੇ ਤਰ੍ਹਾਂ ਉਹ ਗੁੜੰਦ ਹੋ ਜਾਂਦੇ ਹਨ ਰਸ ਦੇ ਵਿੱਚ, ਸੋ ਇੱਕ ਰਸ ਹੋ ਜਾਂਦੇ ਹਨ, ਉਹਨਾਂ ਦੇ ਚਿਹਰੇ ਦਾ ਲਾਲ ਜਲਾਲ ਵੱਖਰਾ ਹੁੰਦਾ ਹੈ, ਇਸੇ ਤਰ੍ਹਾਂ ਉਹਨਾਂ ਦੇ ਅੱਖਾਂ ਦੇ ਵਿੱਚ ਸੋ ਸਾਧ ਸੰਗਤ ਹਰ ਵਕਤ ਗੰਭੀਰਤਾ ਹੁੰਦੀ ਹੈ ਤੇ ਹਰ ਵਕਤ ਵਿਰਾਗ ਭਾਵਨਾ ਹੁੰਦੀ ਹੈ। ਜਿਸ ਤਰ੍ਹਾਂ ਗੁਰੂ ਅਮਰਦਾਸ ਜੀ ਦੇ ਬਾਰੇ ਲਿਖਿਆ ਹੈ ਕਿ ਹਰ ਵਕਤ ਉਹਨਾਂ ਦੇ ਨੇਤਰ ਸੱਜਣ ਰਿਹਾ ਕਰਦੇ ਸਨ, ਸੋ ਇਸ ਤਰ੍ਹਾਂ ਸਾਧ ਸੰਗਤ ਉਹਨਾਂ ਨੂੰ ਵਿਰਾਗ ਉਤਪੰਨ ਹੁੰਦਾ ਹੈ, ਉਹ ਜਿਹੜਾ ਅਕਹਿ ਰਸ ਵਿੱਚ ਝੂਮ ਉੱਠਦੇ ਹਨ। ਆਪ ਤਿਆਗ ਬੇਨਤੀ ਕਰਾ ਹੈ ਲਿਹੋ ਪ੍ਰਭੂ ਲੜ ਲਾਏ, ਕਿਸ ਤਰ੍ਹਾਂ ਅਕਾਲ ਪੁਰਖ ਨੂੰ ਮਿਲਿਆ ਜਾ ਸਕਦਾ ਹੈ। ਆਪ ਤਿਆਗ ਬੇਨਤੀ ਕਰਾ ਹੰਕਾਰ ਹਉਮੈ ਮਹੰਗਤਾ ਨੂੰ ਤਿਆਗ ਕੇ, ਹੰਗਤਾ ਮਮਤਾ ਨੂੰ ਤਿਆਗ ਕੇ, ਨਿੰਦਿਆ ਚੁਗਲੀ ਬਖੀਲੀ ਵਕਾਰਾਂ ਨੂੰ ਤਿਆਗ ਕੇ, ਹਉਮੈ ਜਦੋਂ ਤਿਆਗ ਦਿੱਤੀ ਹਉਮੈ ਦੀਰਘ ਰੋਗ ਹੈ, ਇਹ ਵੱਡਾ ਰੋਗ ਹੈ ਹਉਮੈ ਰੋਗ, ਇਸੇ ਤਰ੍ਹਾਂ ਜਿਹੜਾ ਇਹ ਮਨੁੱਖ ਨੂੰ ਦਿੱਤਾ ਹੋਇਆ ਹੈ ਜਦੋਂ ਹਉਮੈ ਖਤਮ ਹੋ ਗਈ। ਸਤਿਗੁਰ ਕਹਿੰਦੇ ਆਪ ਤਿਆਗ ਬੇਨਤੀ ਕਰਾ ਹੈ ਲਿਹੋ ਪ੍ਰਭੂ ਲੜ ਲਾਏ, ਆਪਾ ਭਾਵ ਨੂੰ ਤਿਆਗ ਕੇ ਫਿਰ ਬੇਨਤੀ ਕਰਦਾ ਹੈ, ਇਹ ਅਕਾਲ ਪੁਰਖ ਜੀ ਦਾਸ ਨੂੰ ਆਪਣੇ ਲੜ ਲਾ ਲਵੋ, ਲਿਹੋ ਪ੍ਰਭੂ ਲੜ ਲਾਏ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਦੇ ਨਾ ਜਾਏ। ਜਿਨ੍ਹਾਂ ਨੇ ਹਰੀ ਅਕਾਲ ਪੁਰਖ ਨੇ ਜਿਨ੍ਹਾਂ ਪਤਨੀਆਂ ਨੂੰ ਕੰਤ ਪਤੀਆਂ ਨਾਲ ਮਿਲਾ ਦਿੱਤਾ ਹੈ ਭਾਈ, ਉਹ ਕਦੀ ਵੀ ਵਿਛੜਦੀਆਂ ਨਹੀਂ, ਜਿਹੜੀਆਂ ਸੁਹਾਗਵੰਤੀਆਂ ਹਨ ਪਤੀ ਵਰਤਾ ਧਰਮ ਵਿੱਚ ਕਾਇਮ ਰਹਿਣ ਵਾਲੀਆਂ ਹਨ। ਇੱਕ ਪਤੀ ਆਪਣੇ ਨੂੰ ਵੀ ਪਰਮੇਸ਼ਰ ਰੂਪ ਜਾਣਿਆ ਹੈ ਤੇ ਦੂਸਰੇ ਸਾਰੇ ਪਰ ਪੁਰਖਾਂ ਨੂੰ ਭਰਾ ਭੈ, ਇਸੇ ਤਰ੍ਹਾਂ ਬਰਾਬਰ ਦਿਆਂ ਨੂੰ ਭਰਾ, ਵੱਡਿਆਂ ਨੂੰ ਪਿਤਾ ਤੇ ਛੋਟਿਆਂ ਨੂੰ ਪੁੱਤਰਾਂ ਦੀ ਨਿਆਏ ਜਾਣਿਆ ਹੈ, ਇਸੇ ਤਰ੍ਹਾਂ ਉਹ ਪਤੀ ਵਰਤਾ ਧਰਮ ਵਿੱਚ ਕਾਇਮ ਇਸਤਰੀਆਂ ਜਿਨ੍ਹਾਂ ਨੇ ਸਾਰੀ ਏਕਾ ਪੁਰਖ ਸਬਾਈ ਨਾਰ, ਇੱਕੋ ਜਿਹੜਾ ਉਹਨਾਂ ਦਾ ਆਪਣਾ ਪਤੀ ਉਹਨੂੰ ਹੀ ਪੁਰਖ ਮੰਨਿਆ, ਬਾਕੀ ਸਾਰੀਆਂ ਨੂੰ ਇਸਤਰੀਆਂ ਹੀ ਮੰਨਿਆ ਜਿੰਨੀਆਂ ਦੁਨੀਆਂ ਵਿੱਚ ਮਨੁੱਖ ਤੁਰੇ ਫਿਰਦੇ ਹਨ। ਇਸੇ ਤਰ੍ਹਾਂ ਏਕਾ ਪੁਰਖ ਸਬਾਈ ਨਾਰ, ਇੱਕੋ ਅਕਾਲ ਪੁਰਖ ਵਾਹਿਗੁਰੂ ਹੈ, ਸਬਾਈ ਨਾਰ ਜਿੰਨੀ ਸ੍ਰਿਸ਼ਟੀ ਦੇ ਉੱਤੇ ਜਿੰਨੇ ਜੀਵ ਜੰਤ ਹਨ ਇਹ ਸਾਰੀਆਂ ਉਸ ਅਕਾਲ ਪੁਰਖ ਦੀਆਂ ਨਾਰਾਂ ਹਨ, ਪਤਨੀਆਂ ਹਨ। ਸੋ ਸਾਧ ਸੰਗਤ ਇਸੇ ਤਰ੍ਹਾਂ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਦੇ ਨਾ ਜਾਏ, ਜਿਹਨਾਂ ਨੂੰ ਹਰੀ ਰੂਪੀ ਕੰਤ ਮਿਲ ਗਿਆ ਹੈ, ਹਰੀ ਅਕਾਲ ਪੁਰਖ ਰੂਪੀ ਕੰਤ ਮਿਲ ਗਿਆ, ਉਹ ਕਦੀ ਵੀ ਉਹਨਾਂ ਤੋਂ ਵਿਛੜਦੀਆਂ ਨਹੀਂ ਹਨ, ਕਿਉਂਕਿ ਉਹ ਜਿਹੜਾ ਕੰਤ ਅਕਾਲ ਪੁਰਖ ਹੈ ਹਰ ਹਰ ਜਨ ਦੋ ਹੀ ਏਕ ਹੈ, ਬਿਵ ਵਿਚਾਰ ਕਸ ਨਾ ਹੈ, ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਏ, ਹਰੀ ਤੇ ਹਰੀ ਦਾ ਜਨ ਇੱਕ ਬਣ ਜਾਂਦਾ ਹੈ, ਜਿਸ ਤਰ੍ਹਾਂ ਜਲ ਤੋਂ ਲਹਿਰ ਉਪਜਦੀ ਹੈ ਤੇ ਜਲ ਵਿੱਚ ਹੀ ਸਮਾ ਜਾਂਦੀ ਹੈ। ਜੋ ਹਰੀ ਕੰਤ ਜਿਹੜਾ ਪਤੀ ਅਕਾਲ ਪੁਰਖ ਪਰਮੇਸ਼ਰ ਨੂੰ ਪਤੀ ਮੰਨ ਲਿਆ ਉਹਨਾਂ ਨੂੰ ਉਹ ਮਿਲ ਜਾਂਦੀਆਂ ਹਨ ਅਕਾਲ ਪੁਰਖ ਪਤੀ ਦੇ ਨਾਲ, ਤੇ ਉਹ ਫਿਰ ਕਦੀ ਵੀ ਨਹੀਂ ਵਿਛੋੜ, ਉਹ ਜਿਹੜਾ ਪਤੀ ਅਕਾਲ ਪੁਰਖ ਹੈ ਨਾ ਸਾਡਾ, ਉਹ ਸਾਨੂੰ ਕਦੀ ਵੀ ਨਹੀਂ ਵਿਛੋੜੇਗਾ ਆਪਣੇ ਨਾਲ। ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ, ਪ੍ਰਭੂ ਤੋਂ ਬਿਨ ਬਗੈਰ ਹੋਰ ਕੋਈ ਦੂਜਾ ਨਹੀਂ ਸਾਡਾ ਕਲਿਆਣਕਾਰੀ। ਸਾਡੇ ਜਿਹੜੇ ਜੀਵ ਮੁਕਤੀ ਦਾ ਦਾਤਾ ਅਕਾਲ ਪੁਰਖ ਜਿਹੜਾ ਵਾਹਿਗੁਰੂ ਹੈ, ਉਹ ਮੁਕਤੀ ਦੇਣ ਵਾਲਾ ਅਕਾਲ ਪੁਰਖ ਹੈ, ਆਪਣੇ ਵਿੱਚ ਭੇਦ ਕਰਨ ਵਾਲਾ ਹੈ ਅਕਾਲ ਪੁਰਖ ਵਾਹਿਗੁਰੂ। ਇਹ ਦੁਨੀਆਂ ਸਾਰੀ ਜਿਹੜੀ ਉਸ ਅਬਲੇ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਇੱਕੇ ਨੂਰ ਤੋਂ ਸਾਰੇ ਜਗ ਉਪਜਿਆ ਹੈ ਭਾਈ। ਇਸੇ ਤਰ੍ਹਾਂ ਸਾਰਾ ਜਿਹੜਾ ਹੈ ਪ੍ਰਭਿਨ ਦੂਜਾ ਕੋ ਨਾਨਕ ਹਰ ਸਰਣਾਏ, ਉਸ ਅਕਾਲ ਪੁਰਖ ਤੋਂ ਬਗੈਰ ਹੋਰ ਦੂਜਾ ਕੋਈ ਹੈ ਹੀ ਨਹੀਂ ਦੁਨੀਆਂ ਦੇ ਉੱਤੇ। ਸਾਧ ਸੰਗਤ ਜੀ, ਜਿੰਨੀ ਸ੍ਰਿਸ਼ਟੀ ਪ੍ਰਕਿਰਤੀ ਸਾਰਿਆਂ ਚ ਉਸ ਅਕਾਲ ਪੁਰਖ ਦੀ ਜੋਤ ਹੈ। ਘੱਟ ਘੱਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ, ਇਸੇ ਤਰ੍ਹਾਂ ਘਟਾਂ ਘਟਾਂ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਆਪ ਵਸਦਾ ਹੈ। ਸੰਤਾਂ ਨੇ ਜਿਹੜੇ ਮਹਾਤਮਾ ਪੂਰਨ ਬ੍ਰਹਮ ਗਿਆਨੀ ਸੁਹਾਗਣਾ ਹਨ ਉਸ ਅਕਾਲ ਪੁਰਖ ਦੀਆਂ, ਉਹਨਾਂ ਨੇ ਪੁਕਾਰ ਪੁਕਾਰ ਕੇ ਕਿਹਾ ਹੈ ਜਿਹੜਾ ਉਹ ਅਕਾਲ ਪੁਰਖ ਹੈ ਉਹ ਹਰਾ ਹਿਰਦੇ ਹਿਰਦੇ ਦੇ ਵਿੱਚ ਵਸ ਰਿਹਾ ਹੈ। ਨਾਨਕ ਹਰ ਸਰਣਾਏ, ਗੁਰੂ ਸਤਿਗੁਰ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਹਨ ਕਿ ਮੈਂ ਦਾਸ ਉਸ ਅਕਾਲ ਪੁਰਖ ਦੀ ਸਰਣਾਈ ਦੇ ਵਿੱਚ ਪਿਆ ਹੋਇਆ ਹੈ। ਅਸੂ ਸੁਖੀ ਵਸੰਦੀਆ ਜਿਨ੍ਹਾਂ ਮਾਇਆ ਹਰ ਰਾਏ, ਅਸੂ ਦੇ ਮਹੀਨੇ ਵਿੱਚ ਸੋਭਵੰਤੀਆਂ ਸੁਹਾਗਵੰਤੀਆਂ ਉਹ ਸੁਖੀ ਰਹਿੰਦੀਆਂ ਹਨ ਜਿਨ੍ਹਾਂ ਮਾਇਆ ਹਰ ਰਾਏ, ਜਿਨ੍ਹਾਂ ਦੇ ਉੱਤੇ ਮਾਇਆ ਭਾਵ ਕਿਰਪਾ ਉਸ ਅਕਾਲ ਪੁਰਖ ਦੀ ਹੋ ਜਾਵੇ, ਉਹ ਹੀ ਸੁਖੀ ਰਹਿੰਦੀਆਂ ਹਨ ਅਸੂ ਦੇ ਮਹੀਨੇ ਦੇ ਵਿੱਚ। ਸੋ ਸਾਧ ਸੰਗਤ, ਜਿਨ੍ਹਾਂ ਪਤਨੀਆਂ ਦੇ ਉੱਤੇ ਪਤੀ ਮਿਹਰਬਾਨ ਹੋ ਜਾਵੇ, ਫਿਰ ਪਤਨੀ ਪਤੀਆਂ ਨਾਲ ਛੁੱਟੜ ਨਹੀਂ ਹੁੰਦੀਆਂ, ਫਿਰ ਉਹ ਜਿਹੜੇ ਦਿਨ ਹਨ ਸੁੱਖ ਦੇ ਬਤੀਤ ਕਰਦੀਆਂ ਹਨ ਪਤਨੀਆਂ ਪਤੀਆਂ ਦੇ ਨਾਲ ਰਲ ਕੇ। ਇਸੇ ਤਰ੍ਹਾਂ ਜਿਹੜਾ ਅਸੂ ਸੁਖੀ ਵਸੰਦੀਆਂ, ਅਸੂ ਦੇ ਮਹੀਨੇ ਚੋਂ ਸੁਹਾਗ ਬਣਦੀਆਂ ਹਨ ਜਿਹੜੀਆਂ ਜਗਿਆਸੂ ਰੂਪੀ ਇਸਤਰੀਆਂ ਹਨ। ਸੋ ਸਾਧ ਸੰਗਤ, ਬ੍ਰਹਮ ਗਿਆਨੀ ਤੱਤ ਬੇਤੇ ਹਨ, ਮਹਾਤਮਾ ਹਨ ਜਿਨ੍ਹਾਂ ਮਾਇਆ ਹਰ ਰਾਏ, ਜਿਨ੍ਹਾਂ ਦੇ ਉਸ ਅਕਾਲ ਪੁਰਖ ਦੀ ਕਿਰਪਾ ਹੋ ਗਈ ਹੈ। ਸੋ ਸਾਧ ਸੰਗਤ, ਉਹ ਹੀ ਸੁਖੀ ਵਸਦੇ ਹਨ। ਸਤਿਗੁਰੂ ਜੀ ਨੇ ਅਸੂ ਦੇ ਮਹੀਨੇ ਦੁਆਰਾ ਸਾਨੂੰ ਉਪਦੇਸ਼ ਦਿੱਤਾ ਹੈ, ਜਿਹੜਾ ਪ੍ਰੇਮ ਅਕਾਲ ਪੁਰਖ ਦੇ ਪ੍ਰੇਮ ਨੂੰ ਪਾਉਣਾ ਚਾਹੁੰਦਾ ਹੈ ਉਹ ਸਤਿਗੁਰ ਸੱਚੇ ਪਾਤਸ਼ਾਹ ਹਰੀ ਅਕਾਲ ਪੁਰਖ, ਪਹਿਲੀਆਂ ਤੁਕਾਂ ਦੇ ਵਿੱਚ ਸਵਾਲ ਹੈ, ਦੂਸਰੀਆਂ ਸਤਿਗੁਰੂ ਨੇ ਜਵਾਬ ਦਿੱਤਾ ਹੈ। ਭਗਤੀ ਇਸੇ ਤਰ੍ਹਾਂ ਗੁਰਮੁਖ ਦੁਆਰਾ, ਗੁਰਸਿੱਖ ਮੁਖ ਦੁਆਰਾ ਸਤਿਗੁਰ ਸੱਚੇ ਪਾਤਸ਼ਾਹ ਸਵਾਲ ਕਰਦੇ ਹਨ, ਫਿਰ ਸਤਿਗੁਰ ਸੱਚੇ ਪਾਤਸ਼ਾਹ ਜਵਾਬ ਦਿੰਦੇ ਹਨ। ਇਹ ਜਿਹੜਾ ਅਸੂ ਪ੍ਰੇਮ ਮਾਹੜਾ ਕਿਉਂ ਮਿਲ ਗਿਆ ਹਰ ਜਾਏ, ਕਿਸ ਤਰ੍ਹਾਂ ਪਤੀ ਨੂੰ ਮਿਲਿਆ ਜਾ ਸਕਦਾ ਅਕਾਲ ਪੁਰਖ ਨੂੰ, ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ, ਮਨ ਤੇ ਤਨ ਦੇ ਵਿੱਚ ਬਹੁਤੀ ਬੇਬਰਦਾਈ ਲੱਗੀ ਉਸਦੀ ਪਿਆਸ ਅਕਾਲ ਪੁਰਖ ਦੀ, ਹੇ ਮਾਏ ਹੇ ਮੇਰੀ ਮਾਂ ਮੈਨੂੰ ਕੋਈ ਆਣ ਮਿਲਾਵੇ, ਜਿਸ ਤਰ੍ਹਾਂ ਦੁਨਿਆਵੀ ਇਸਤਰੀ ਲੜਕੀ ਆਪਣੀ ਮਾਤਾ ਨੂੰ ਕਹਿੰਦੀ ਹੈ ਕੋਈ ਮੇਰਾ ਪਤੀ ਮਿਲਾ ਦੇਵੇ, ਇਸੇ ਤਰ੍ਹਾਂ ਸੰਤ ਸਹਾਈ ਪ੍ਰੇਮ ਕੇ ਹੋਂ ਤਿਨ ਕਹਿ ਲਾਗਾ ਪਾਏ। ਜਿਹੜੇ ਸੰਤ ਸਹਾਈ ਹਨ ਉਹ ਅਕਾਲ ਪੁਰਖ ਦਾ, ਜਿਹੜਾ ਸੰਤ ਸਹਾਈ ਪ੍ਰੇਮ ਕੇ, ਜਿਹੜਾ ਸੰਤਾਂ ਦਾ ਸਹਾਈ ਹੈ ਉਹਦੇ ਪ੍ਰੇਮ ਨਾਲ ਬੱਝਾ ਹੋਇਆ ਹੈ, ਹੋਂ ਤਿਨ ਕਹਿ ਲਾਗਾ ਪਾਏ, ਮੈਂ ਉਸ ਅਕਾਲ ਪੁਰਖ ਦੇ ਚਰਨਾਂ 'ਚ ਲੱਗਦਾ ਹਾਂ, ਬਿਨ ਉਹਨਾਂ ਦੇ ਚਰਨਾਂ ਦੀ ਧੂੜੀ ਹਾਂ, ਬਿਨ ਪ੍ਰਭ ਕਿਉਂ ਸੁਖ ਪਾਈਏ ਦੂਜੀ ਨਾ ਹੀ ਜਾਏ, ਪ੍ਰਭੂ ਤੋਂ ਬਿਨਾਂ ਪਾਏ ਸੁਖ ਨਹੀਂ ਪਾਇਆ ਜਾ ਸਕਦਾ, ਫਿਰ ਦੁਬਧਾ ਖਤਮ ਨਹੀਂ ਜੇ ਹੁੰਦੀ ਜਿੰਨਾ ਚਿਰ ਪ੍ਰਭੂ ਨੂੰ ਨਾ ਪਾਇਆ, ਜਦੋਂ ਪ੍ਰਭੂ ਪਾ ਲਿਆ ਵੇਣ ਪ੍ਰਭ ਪ੍ਰਭ ਬਿਨ ਦੂਜਾ ਕੋ ਨਹੀਂ, ਇਸੇ ਤਰ੍ਹਾਂ ਆ ਇਹ ਵੇਣ ਪ੍ਰਭ ਕਿਉਂ ਸੁਖ ਪਾਈਏ ਦੂਜੀ ਨਾ ਹੀ ਜਾਏ, ਇਹ ਦੁਬਧਾ ਉਸ ਵੇਲੇ ਖਤਮ ਹੋ ਜਾਂਦੀ ਹੈ ਜਦੋਂ ਅਕਾਲ ਪੁਰਖ ਨੂੰ ਪਾ ਲਈਏ। ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਗਾਏ, ਜਿਨ੍ਹਾਂ ਨੇ ਉਸ ਪ੍ਰੇਮ ਰਸ ਅਕਾਲ ਪੁਰਖ ਦਾ ਨਾਮ ਦਾ ਰਸ ਚੱਕ ਲਿਆ ਉਹ ਤ੍ਰਿਪਤ ਹੋ ਗਏ, ਤ੍ਰਿਸ਼ਨਾ ਖਤਮ ਹੋ ਗਈਆਂ, ਆਸਾ ਦੇਸਾ ਖਤਮ ਹੋ ਗਿਆ, ਅਮਤਾ ਅੰਗਤਾ ਮਮਤਾ ਖਤਮ ਹੋ ਗਈ, ਵਿਕਾਰ ਖਤਮ ਹੋ ਗਏ। ਸੋ ਸਾਧ ਸੰਗਤ, ਜਿਹੜਾ ਮਨ ਸੜਦਾ ਸੀ ਕਲਯੁਗ ਦੀ ਅੱਗ ਦੇ ਵਿੱਚ, ਝੋਰਿਆਂ ਦੇ ਵਿੱਚ ਸੜਦਾ ਸੀ, ਉਹ ਵੀ ਖਤਮ ਹੋ ਗਿਆ, ਠੰਡ ਪੈ ਗਈ। ਸੋ ਇਸੇ ਤਰ੍ਹਾਂ ਸਤਿਗੁਰ ਕਥਨ ਕਰਦੇ ਹਨ, ਆਪ ਤਿਆਗ ਬੇਨਤੀ ਕਰ ਹੈ ਲਿਹੋ ਪ੍ਰਭੂ ਲੜ ਲਾਇਆ, ਆਪਾਂ ਭਾਵ ਨੂੰ ਸਤਿਗੁਰ ਦੇ ਅੱਗੇ ਬੇਨਤੀ ਅਸੀਂ ਕਿਸ ਤਰ੍ਹਾਂ ਕਰਨੀ ਹੈ ਪਤੀ ਪਰਮਾਸ਼ ਪਰਮਾਤਮਾ ਦੇ ਅੱਗੇ, ਕਿ ਆਪਾਂ ਭਾਵ ਨੂੰ ਤਿਆਗ ਕੇ ਕਿ ਸਤਿਗੁਰ ਸੱਚੇ ਪਾਤਸ਼ਾਹ ਝੂਠ 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 ਦੁਨੀ ਗੁਮਾਨ, ਇਹ ਅਕਾਲ ਪੁਰਖ ਜਿਹੜਾ ਦੁਨੀਆਂ ਦਾ ਗੁਮਾਨ ਸਭ ਝੂਠਾ ਹੀ ਹੈ, ਇਹ ਸੱਚੇ ਪਾਤਸ਼ਾਹ ਤੁਸੀਂ ਸੱਚ ਜੋ ਸੱਚ ਜੋ ਸੱਚੇ ਪਾਤਸ਼ਾਹ ਅਕਾਲ ਪੁਰਖ, ਜਦੋਂ ਉਹਨਾਂ ਦੇ ਗਾੜੀ ਬੇਨਤੀ ਕਰਾਂਗੇ ਲਿਹੋ ਪ੍ਰਭੂ ਲੜ ਲਾਏ, ਤਾਂ ਸਤਿਗੁਰ ਸੱਚੇ ਪਾਤਸ਼ਾਹ ਆਪਣੇ ਲੜ ਨਾਲ ਲਾ ਲੈਣਗੇ, ਤੇ ਜੋ ਹਰ ਕੰਧ ਮਿਲਾਈ ਆ ਸੇ ਵਿਛੜ ਕਦੇ ਨਾ ਜਾਏ, ਜਿਹਨੇ ਹਰੀ ਅਕਾਲ ਪੁਰਖ ਨੂੰ ਕੰਧ ਜਾਣਿਆ ਹੈ, ਪਤੀ ਜਾਣ ਲਿਆ, ਉਹਦੇ ਨਾਲ ਮਿਲ ਗਏ ਹਨ, ਨਾਮ ਸਿਮਰਨ ਇੱਕ ਜੋਤ ਹੋ ਗਏ ਹਨ। ਸੋ ਸਾਧ ਸੰਗਤ, ਉਹ ਅਕਾਲ ਪੁਰਖ ਦੀ ਕਿਰਪਾ ਦੁਆਰਾ ਸੇ ਵਿਛੜ ਕਦੇ ਨਾ ਜਾਏ, ਉਹ ਕਦੇ ਵੀ ਵਿਛੜਦੀਆਂ ਨਹੀਂ ਜੀਵ ਰੂਪ ਇਸਤਰੀਆਂ। ਸੋ ਇਸੇ ਤਰ੍ਹਾਂ ਪ੍ਰਭ ਦੂਜਾ ਕੋ ਨਹੀਂ, ਨਾਨਕ ਹਰ ਸਰਣਾਏ, ਪ੍ਰਭੂ ਤੋਂ ਬਿਨਾਂ ਹੋਰ ਕੋਈ ਦੂਜਾ ਨਹੀਂ ਹੈ, ਉਹ ਹਰੇਕ ਕਾਲਪੁਰਖ ਦੀ ਸਰਣਾਈ ਦੇ ਵਿੱਚ ਆਪਾਂ ਰਹਿਣਾ ਹੈ। ਅੱਸੂ ਸੁਖੀ ਵਸੰਦੀ ਹੈ ਜਿਹਨਾਂ ਮਾਇਆ ਹਰਾਏ, ਅੱਸੂ ਦੇ ਮਹੀਨੇ ਵਿੱਚ ਉਹ ਸੁਹਾਗ ਵਰਗੀਆਂ ਇਸਤਰੀਆਂ ਖੁਸ਼ ਔਰ ਸੁਖੀ ਵਸਦੀਆਂ ਹਨ ਜਿਨ੍ਹਾਂ ਦੇ ਉੱਤੇ ਹਰੇਕ ਕਾਲਪੁਰਖ ਦੀ ਕਿਰਪਾ ਹੋ ਜਾਂਦੀ ਹੈ। ਸਤਿਗੁਰ ਕਿਰਪਾ ਕਰ, ਸਾਡੇ ਉੱਤੇ ਵੀ ਬਖਸ਼ਿਸ਼ ਕਰ, ਸਾਡੇ ਤੇ ਵੀ ਉਹ ਹਰੇਕ ਕਾਲਪੁਰਖ ਦੇ ਨਾਲ ਮੇਲ ਆਵੇ। ਸੋ ਇਹਦੀਆਂ ਬੇਨਤੀਆਂ ਕਰਦਾ ਦਾਸ ਖਿਮਾ ਦਾ ਜਾਚ ਕਰ, ਉਹਨੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੀਆਂ ਦੀ ਗੁਰ ਸਮਰਥ ਬਖਸ਼ੀ। ਫਿਰ ਉਹ ਸੱਜਣ ਸੀਸਰੀਆ ਜੋ ਹੋਏ ਸਾਹਿਬ ਸਿਉ ਮੇਲ, ਜੋ ਹਰ ਕੰਤ ਮਿਲਾਇਆ ਸੇ ਵਿਛੜ ਕਦੇ ਨਾ ਜਾਏ, ਪ੍ਰਭ ਵਿਣ ਦੂਜਾ ਕੋ ਨਹੀਂ, ਨਾਨਕ ਹਰ ਸਰਣਾਏ। ਅੱਸੂ ਸੁਖੀ ਵਸੰਦੀਆ ਇਨਾ ਮਾਇਆ ਹਰ ਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।